You're with SBS Radio.
ਕੋਰੋਨਾ ਵਾਇਰਸ ਦੀ ਉੱਠੀ ਨਵੀਂ ਲਹਿਰ ਨੇ ਭਾਰਤ ਨੂੰ ਹਾਲੋਂ ਬੇਹਾਲ ਕਰ ਦਿੱਤਾ। ਕੁਝ ਸਿਹਤਮਾਰਾਂ ਦਾ ਮੰਨਣਾ ਹੈ ਕਿ ਮੁਲਕ ਦੀ ਸਿਹਤ ਪ੍ਰਣਾਲੀ ਮੌਜੂਦਾ ਢਾਂਚਾ ਢਹਿ ਢੇਰੀ ਹੋ ਚੁੱਕਿਆ ਹੈ। ਲੋਕਾਂ ਨੂੰ ਆਪਣੇ ਪਿਆਰਿਆਂ ਦੇ ਸੰਸਕਾਰ ਕਰਨ ਲਈ, ਅੰਤਮ ਕਿਰਿਆਕਰਮ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਰਕਾਰ ਮੂੰਹ ਵਿਖਾਉਣ ਯੋਗੀ ਨਹੀਂ ਅਤੇ ਲੋਕ ਆਪਣੇ ਮਰਿਆਂ ਦੇ ਮੂੰਹ ਵੇਖਣ ਯੋਗੇ ਨਹੀਂ, ਕਿਉਂਕਿ ਬਿਮਾਰੀ ਦਾ ਹਾਲ ਏਡਾ ਮਾੜਾ ਅਤੇ ਪ੍ਰਬੰਧ ਦਾ ਹਾਲ ਏਡਾ ਚੰਦਰਾ। ਪ੍ਰਸ਼ਾਸਨ ਦੀ ਗੈਰ ਜ਼ਿੰਮੇਵਾਰੀ ਅਤੇ ਲੋਕਾਂ ਦੀ ਨਦਾਨੀ ਭਾਰਤ ਨੂੰ ਮਹਿੰਗੀ ਪਈ ਹੈ। ਪ੍ਰੀਤਿੰਦਰ ਸਿੰਘ ਗਰੇਵਾਲ ਹਾਜ਼ਰ ਹੈ ਇਸ ਰਿਪੋਰਟ ਨਾਲ, ਜਿਹਦੇ 'ਚ ਆਪਾਂ ਕੁਛ ਅੰਕੜੇ ਵਿਚਾਰਨੇ ਨੇ। ਇਹ ਮਸਲਾ ਕਿਉਂ ਏਡਾ ਗੰਭੀਰ ਹੋ ਰਿਹਾ ਇਹਦੇ ਬਾਰੇ ਜਾਣਨਾ, ਵੈਕਸੀਨ ਵਾਲਾ ਕੰਮ ਕਿੱਥੇ ਕੁ ਪਹੁੰਚਿਆ ਅਤੇ ਉਹ ਕਿਹੜੇ ਮੁਲਕ ਨੇ ਜਿਹੜੇ ਭਾਰਤ ਨੂੰ ਇਸ ਵੇਲੇ ਮਦਦ ਦੇ ਰਹੇ ਆ, ਉਸ ਬਾਰੇ ਵੀ ਇੱਕ ਜਾਣਕਾਰੀ ਦੇਣੀ ਹੈ। ਦੋਸਤੋ, ਕੁਝ ਲੋਕਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਇੱਕ ਮਹਾਂਮਾਰੀ ਹੀ ਨਹੀਂ, ਇੱਕ ਠੋਕਰ ਵੀ ਆ ਜਿਹਨੇ ਵਿਸ਼ਵ ਗੁਰੂ ਭਾਰਤ ਨੂੰ ਇੱਕ ਨਵਾਂ ਸਬਕ ਦਿੱਤਾ। ਸ਼ਮਸ਼ਾਨਾਂ ਦੇ ਠੇਕੇ ਮਹਿੰਗੇ ਹੋ ਗਏ ਨੇ। ਇੱਕ ਸਾਂਸ ਕੀ, ਇੱਕ ਮੁੱਠੀ ਭਰ ਰਾਖ ਕੀ ਕੀਮਤ, ਤੁਮ ਕਿਆ ਜਾਣੋ ਤਖ਼ਤ 'ਤੇ ਬੈਠੇ ਬਾਬੂ। ਇੱਕ ਕਵੀ ਦੀ ਸੰਵੇਦਨਾ ਸੀ ਜਿਹੜੀ ਮੈਂ ਪਿਛਲੇ ਹਫ਼ਤੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਜਦੋਂ ਇੱਕ ਬੰਦਾ ਮਰਦਾ ਹੈ ਤਾਂ ਉਦੋਂ ਬੰਦਾ ਮਰਦਾ, ਜਦੋਂ ਵੱਧ ਮਰਦੇ ਆ ਤਾਂ ਉਦੋਂ ਆਂਕੜੇ ਮਰਦੇ ਆ। ਜਿਹਦਾ ਲੱਖਾਂ ਵਰਗਾ ਇੱਕ ਮਰ ਗਿਆ, ਉਹਦੇ ਭਾਦਾ ਤਾਂ ਲੱਖਾਂ ਕਰੋੜਾਂ ਹੀ ਮਰ ਗਏ। ਸਰਕਾਰੀ ਆਂਕੜੇ ਭਵਾਂ ਕਹਿੰਦੇ ਰਹਿਣ 1,99,979 ਲੋਕ ਕੋਰੋਨਾ ਵਾਇਰਸ ਕਰਕੇ ਮਰ ਗਏ ਨੇ, ਇਸ ਬਿਮਾਰੀ ਦੀ ਭੇਂਟ ਚੜ ਗਏ ਨੇ। ਚਰਨਜੀਤ ਭੁੱਲਰ ਦਾ ਪੰਜਾਬੀ ਟ੍ਰਿਬਿਊਨ 'ਚ ਲੇਖ ਪੜ੍ਹਿਆ, ਪੁਤਲੇ ਹਮ ਮਾਟੀ ਕੇ। ਲੇਖਕ ਜ਼ਿਕਰ ਕਰਦਾ, ਅਸੀਂ ਜੀ ਰਹੇ ਹਾਂ ਤਾਂ ਜੋ ਵੇਖ ਸਕੀਏ ਕਿੰਜ ਸਾਹਾਂ ਦਾ ਵਣਜ ਕਰੇਂਦੇ ਨੇ ਸ਼ਮਸ਼ਾਨਾਂ ਦੇ ਸ਼ਾਹੂਕਾਰ। ਜਦੋਂ ਆਤਮਾ ਮਰ ਜਾਏ ਸਰੀਰਾਂ ਨੂੰ ਭਟਕਣਾ ਪੈਂਦਾ, ਮੁੱਲ ਦੇ ਸਾਹਾਂ ਲਈ, ਉਧਾਰ ਦੀ ਜ਼ਿੰਦਗੀ ਲਈ। ਤੁਸਾਂ ਦੇ ਲੋਕ ਰਾਜ 'ਤੇ ਹੁਣ ਯਮਰਾਜ ਦਾ ਰਾਜ ਹੈ। ਜ਼ਿੰਦਗੀ ਨਾ ਮੜਿਕੋਗੇ, ਗਲੋਟੇ ਵਾਂਗ ਉਧੜੋਗੇ। ਕੈਸੀ ਆਈ ਕਰੋਨਾ ਲਾਗ, ਮੁਲਕ ਨੂੰ ਲਾਗੀ ਬਣਾਤਾ ਪਹਾੜੇ ਦੀ ਆਕਸੀਜਨ, ਕਿਵੇਂ ਭੰਨੇ ਫੇਫੜਿਆਂ ਦਾ ਬੰਜਰ, ਤਖ਼ਤਾਂ ਵਾਲੇ ਪੱਥਰ ਹੋ ਗਏ। ਲੋਕ ਕਹਿੰਦੇ ਸੁਣਦੇ, ਸੂਈ ਨਾਲ ਖੂਹ ਨਹੀਂ ਉਹ ਪੱਟੇ ਜਾ ਸਕਦੇ। ਦੋਸਤੋ, ਅਸੀਂ ਇਸ ਤਰ੍ਹਾਂ ਦੇਖ ਰਹੇ ਹਾਂ ਕਿ ਭਾਰਤ ਦੀ, ਮੋਦੀ ਸਰਕਾਰ ਦੀ ਕਾਫ਼ੀ ਨੁਕਤਾਚੀਨੀ ਹੋ ਰਹੀ ਹੈ। ਪਿੱਛੇ ਜੇ ਬੰਗਾਲ ਦੀਆਂ ਚੋਣਾਂ ਸੀ ਅਤੇ ਉਹਨਾਂ ਚੋਣਾਂ 'ਚ ਵੱਡੀਆਂ ਰੈਲੀਆਂ ਹੋਈਆਂ ਨੇ ਅਤੇ ਇੱਕ ਰੈਲੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਵੀ ਸੰਬੋਧਨ ਕੀਤਾ। 8 ਲੱਖ ਲੋਕਾਂ ਦੇ ਵੱਡੇ ਇਕੱਠ ਨੂੰ ਦੇਖ ਕੇ ਉਹ ਗਦਗਦ ਹੋ ਗਏ ਸੀ, ਪਰ ਲੋਕਾਂ ਨੇ ਹੁਣ ਉਸ ਗੱਲ ਨੂੰ ਲੈ ਕੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦੀ ਦਾੜ੍ਹੀ ਵਰਗਾ ਰੰਗ ਹੈ, ਮਾਤਮ ਮਨਾਉਂਦੇ ਲੋਕਾਂ ਦੇ ਕੱਪੜਿਆਂ ਦਾ, ਚਿੱਟੀਆਂ ਚੁੰਨੀਆਂ ਦਾ, ਚਿੱਟੇ ਸੂਟਾਂ ਦਾ, ਚਿੱਟੇ ਕੁੜਤੇ ਪਜਾਮਿਆਂ ਦਾ। ਜਿਹਾ ਸੰਤ ਤਿਹਾ ਚੜਾਵਾ, ਇਹ ਵੀ ਕਿਸੇ ਨੇ ਲਿਖਿਆ। ਅਤੇ ਆਸਟ੍ਰੇਲੀਆ ਦੇ ਫਾਈਨੈਂਸ਼ੀਅਲ ਰਿਵਿਊ ਲਈ ਕਾਰਟੂਨ ਬਣਾਉਂਦੇ ਡੇਵਿਡ ਰੋ ਨੇ ਇੱਕ ਕਾਰਟੂਨ ਬਣਾਇਆ ਜਿਹਦੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਮਰੇ ਹੋਏ, ਜ਼ਰਦ ਪੀਲੇ ਪੈ ਚੁੱਕੇ, ਆਖਰੀ ਸਾਹ ਲੈਂਦੇ ਇੱਕ ਹਾਥੀ 'ਤੇ ਬੈਠੇ ਦਿਖਾਇਆ। ਖੈਰ, ਉਸ ਗੱਲ ਨੂੰ ਲੈ ਕੇ ਕੁਛ ਲੋਕਾਂ ਨੇ ਨਾਰਾਜ਼ਗੀ ਵੀ ਜਿਤਾਈ ਹੈ ਅਤੇ ਇਹ ਵੀ ਆਖਿਆ ਹੈ ਕਿ ਸਾਡੇ ਮੁਲਕ ਦਾ ਅੰਦਰੂਨੀ ਮਾਮਲਾ ਅਤੇ ਗੱਲ ਚੁੱਕਣ ਦੀ ਲੋੜ ਕੋਈ ਨਹੀਂ। ਪਰ ਅਸੀਂ ਵੇਖਦੇ ਹਾਂ ਪਿਛਲੇ ਕੁਛ ਮਹੀਨਿਆਂ ਨੂੰ ਤਾਂ ਹਾਲਾਤ ਉੱਥੇ ਵੱਧ ਤੋਂ ਬਦਤਰ ਹੋਏ ਨੇ। ਉਹ ਦਿਨ ਸੀ ਜਦੋਂ ਸਿਹਤ ਕਰਮੀਆਂ ਲਈ ਲੋਕ ਮੋਮਬੱਤੀਆਂ ਜਲਾਉਂਦੇ ਸੀ, ਥਾਲੀਆਂ ਖੜਕਾਉਂਦੇ ਸੀ, ਪਰ ਹੁਣ ਦੁਖੀ ਹੋਏ ਲੋਕਾਂ ਨੇ ਸਿਹਤ ਕਰਮੀ ਖੜਕਾਉਣੇ ਸ਼ੁਰੂ ਕਰ ਦਿੱਤੇ ਨੇ। ਡਾਕਟਰਾਂ ਨਾਲ, ਨਰਸਾਂ ਨਾਲ ਦੁਰਵਿਵਹਾਰ ਦੀਆਂ ਕੁਛ ਵੀਡੀਓਜ਼ ਇਸ ਵੇਲੇ ਦੇਖੀਆਂ ਜਾ ਸਕਦੀਆਂ। ਇਹ ਸਿਹਤ ਕਰਮਚਾਰੀ, ਇਹ ਡਾਕਟਰ, ਨਰਸਾਂ ਦੋਹਰੀ ਮਾਰ ਚੱਲ ਰਹੇ ਨੇ। ਇੱਕ ਤਾਂ ਮਿਹਨਤ ਕਰ ਰਹੇ ਆ, ਕੰਮ ਕਰ ਰਹੇ ਆ, ਪਰ ਨਾਲ ਨਾਲ ਲੋਕਾਂ ਦੇ ਗੁੱਸੇ ਦਾ ਵੀ ਉਹਨਾਂ ਨੂੰ ਸ਼ਿਕਾਰ ਹੋਣਾ ਪੈ ਰਿਹਾ। ਭਾਰਤ ਇਸ ਵੇਲੇ ਮੈਡੀਕਲ ਆਕਸੀਜਨ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ। ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਨਾ ਕਿਵੇਂ ਹਸਪਤਾਲਾਂ ਨੂੰ ਆਕਸੀਜਨ ਦੀ ਸਪਲਾਈ ਵਧਾਈ ਜਾਏ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਨ ਕੀ ਬਾਤ ਵਿੱਚ ਕੋਵਿਡ ਪੀੜਤਾਂ ਦਾ ਧਿਆਨ ਧਰ ਕੇ ਦੱਸਿਆ ਕਿ ਸਾਡਾ ਮੁਲਕ ਰੱਬ ਆਸਰੇ ਨਹੀਂ ਹੈ, ਬਲਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇੱਕ ਜ਼ਿਕਰ ਹੋਇਆ ਕਿ ਭਾਰਤ ਵਿੱਚ ਸਾਰੀ ਦੁਨੀਆ ਨਾਲੋਂ ਤੇਜ਼ ਤਰਾਰ 14 ਕਰੋੜ ਲੋਕਾਂ ਦੇ ਵੈਕਸੀਨ ਲਾਏ ਗਏ ਨੇ, ਟੀਕੇ ਲਾਏ ਗਏ ਨੇ। 140 ਕਰੋੜ ਦੀ ਆਬਾਦੀ 'ਚੋਂ ਜੇ 14 ਕਰੋੜ ਦੇ ਲੱਗ ਜੇ ਤਾਂ ਉਹਦੇ ਵਰਗੀ ਰੀਸ ਵੀ ਕੋਈ ਨਹੀਂ। ਪਰ ਸਿਹਤਮਾਰਾਂ ਨੇ ਮੰਨਿਆ ਕਿ ਇਸ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਹਸਪਤਾਲਾਂ ਦੀ ਭੀੜ ਵੇਖ ਕੇ ਦਿਲ ਦਹਿਲਦਾ, ਜਿੰਨੇ ਹਸਪਤਾਲ ਦੇ ਅੰਦਰ ਲੋਕ ਨੇ ਉਦੋਂ ਵੱਧ ਬਾਹਰ ਨੇ। ਸਮੂਹਕ ਵਿਆਹ ਹੁੰਦੇ ਤਾਂ ਸਭ ਨੇ ਵੇਖੇ ਹੋਣੇ ਆ, ਪਰ ਸਮੂਹਕ ਸ਼ਮਸ਼ਾਨ ਦੇ ਮੰਜ਼ਰ ਦਿਲ ਦਹਿਲਾਉਂਦੇ ਨੇ। ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਇਸ ਵੇਲੇ ਕੰਮ ਕਰ ਰਹੀਆਂ। ਦਿੱਲੀ ਦੇ ਕਈ ਗੁਰਦੁਆਰਿਆਂ 'ਚ ਆਕਸੀਜਨ ਦੇ ਲੰਗਰ ਲਾਏ ਗਏ ਨੇ। ਪਰ ਇਹ ਵੀ ਗੱਲ ਮੰਨਣ ਵਾਲੀ ਹੈ ਕਿ ਦਮ ਦਾ ਵਿਸਾਹ ਕੋਈ ਨਾ, ਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ ਅੱਜ ਦੇ ਭਾਰਤ ਦੇ ਬਛਿੰਦੇ ਹੋਵੋ। ਭਾਰਤ ਕਰੋਨਾ ਵਾਇਰਸ ਕੇਸਾਂ 'ਚ ਹੁਣ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਬ੍ਰਾਜ਼ੀਲ ਨੂੰ ਪਿੱਛੇ ਛੱਡਿਆਂ ਕਈ ਦਿਨ ਹੋ ਗਏ ਨੇ। 1.70 ਕਰੋੜ ਲੋਕਾਂ 'ਚ ਇਸ ਵੇਲੇ ਕਰੋਨਾ ਪਾਇਆ ਗਿਆ। ਕਈ ਹਸਪਤਾਲ ਜਿਹੜੇ ਪੈਸੇ ਲਈ ਮਰੀਜ਼ਾਂ ਨੂੰ ਵੱਧ ਤੋਂ ਵੱਧ ਦਿਨ ICU 'ਚ ਰੱਖਣ ਲਈ ਬਦਨਾਮ ਸੀ, ਉਹਨਾਂ ਦੇ ਵੀ ਹੱਥ ਖੜ੍ਹੇ ਨੇ ਕਿ ਸਾਡੀ ਗੁੰਜਾਇਸ਼ ਨਹੀਂ ਕਿ ਅਸੀਂ ਹੋਰ ਮਰੀਜ਼ ਲੈ ਸਕੀਏ। ਉਹ ਮਰੀਜ਼ ਵਾਪਸ ਮੋੜ ਰਹੇ ਨੇ, ਲੋਕ ਮਿੰਨਤਾਂ ਕਰ ਰਹੇ ਨੇ, ਓਏ ਰੱਬ ਦੇ ਵਾਸਤੇ ਸਾਨੂੰ ਵਾਪਸ ਨਾ ਮੋੜੋ, ਚੰਦ ਮੁੱਲ ਦੇ ਸਾਹ ਹੀ ਮੰਗਦੇ ਹਾਂ, ਅਸੀਂ ਕਿਹੜਾ ਥੋ ਤੋਂ ਰੱਬ ਮੰਗਿਆ। ਦਿੱਲੀ ਦੇ ਇੱਕ ਗੁਰਦੁਆਰੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਸ ਵੇਲੇ ਨਿਰੰਤਰ ਸੇਵਾਵਾਂ ਵਿੱਚ ਜੁਟੇ ਹੋਏ ਨੇ, ਕਿਉਂਕਿ ਹਸਪਤਾਲਾਂ ਵੱਲੋਂ ਲੋਕਾਂ ਨੂੰ ਸਹੂਲਤ ਨਾ ਹੋਣ ਦੇ ਚੱਲਦਿਆਂ ਵਾਪਸ ਭੇਜਿਆ ਜਾ ਰਿਹਾ।
We are trying to save the life of all these people who not accepted by hospitals, from government hospital also and private hospitals, denied to admit them. We are trying to there save their life.
ਉਧਰ ਅਮਰੀਕਾ, UK, ਸਿੰਗਾਪੁਰ, ਸਾਊਦੀ ਅਰਬ ਅਤੇ ਹੋਰ ਵੀ ਕਈ ਮੁਲਕ ਨੇ ਜਿਨ੍ਹਾਂ ਨੇ ਭਾਰਤ ਨੂੰ ਮੈਡੀਕਲ ਸਹੂਲਤ ਦੇਣ ਲਈ ਹੱਥ ਅੱਗੇ ਵਧਾਇਆ। ਬ੍ਰਿਟਿਸ਼ ਫੋਰਨ ਸੈਕਟਰੀ ਡੋਮਿਨਿਕ ਰਾਬ ਨੇ ਆਖਿਆ ਕਿ 600 ਦੇ ਕਰੀਬ ਵੈਂਟੀਲੇਟਰ ਅਤੇ ਉਹਦੇ ਨਾਲ ਜੁੜੀਆਂ ਹੋਰ ਸਹੂਲਤਾਂ ਮੰਗਲਵਾਰ ਤੱਕ ਭਾਰਤ ਪਹੁੰਚ ਜਾਣਗੀਆਂ।
We're sending out an emergency shipment of over 600 items of equipment. They're ventilators, oxygen concentrators, and the aim is to provide the support that the Indians need at their hour of need. If judging by the distressing scenes we've seen in many of the hospitals in India, there'll be a series of other shipments. The first one goes out today, and we're in ongoing discussions with the Indian government about further things that they may or may not need.
UK ਨੇ ਇਸ ਮਦਦ ਪਿਛਲਾ ਕਾਰਨ ਭਾਰਤ ਨਾਲ ਮਿੱਤਰਤਾ ਤੇ ਹਮਦਰਦੀ ਨੂੰ ਦੱਸਿਆ। ਅਤੇ ਇਸ ਦੌਰਾਨ ਸ਼੍ਰੀ ਰਾਵ ਨੇ ਆਖਿਆ ਕਿ ਵਿਸ਼ਵ ਪੱਧਰ 'ਤੇ ਮਹਾਂਮਾਰੀ ਨੂੰ ਦੁਨੀਆ ਦੇ ਨਕਸ਼ੇ ਤੋਂ ਖਤਮ ਕਰਨ ਲਈ ਸਾਂਝੇ ਉੱਦਮ ਦੀ ਲੋੜ ਹੈ, ਕਿਉਂਕਿ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਵੀ ਤਾਂ ਕੇਸ ਜਾ ਹੀ ਰਹੇ ਨੇ।
We want to provide them all the support because they're close friends, increasingly important partners, but also we need this kind of international collaboration if we're going to get through the pandemic. We're not going to be safe until we're all safe.
ਤੇ ਉੱਧਰ ਅਮਰੀਕਾ ਦੇ ਸਿਹਤ ਮਾਹਰ ਵਾਇਰਸ ਦੇ ਸਪੈਸ਼ਲਿਸਟ ਡਾਕਟਰ ਐਂਥਨੀ ਫੌਸੀ ਨੇ ਆਖਿਆ ਕਿ ਅਮਰੀਕਾ ਵੀ ਭਾਰਤ ਨੂੰ ਮਦਦ ਦੇ ਰਿਹਾ, ਦਮ ਦਬਾਉਣ ਦੀ ਕੋਸ਼ਿਸ਼ ਕਰ ਰਿਹਾ।
There's discussions about really ramping up what we can do on the ground, oxygen supplies, drugs, tests, PPE, as well as taking a look in the intermediate and long run about how we can get vaccines to these individuals, both immediately now, as well as in the situation where you help them to be able to essentially make vaccines. It's a terrible situation that's going on in India and other low and middle income countries.
ਦੋਸਤੋ, ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਦੇਸ਼ ਦੀ ਰਾਜਧਾਨੀ ਭਾਰਤ ਦਾ ਦਿੱਲੀ ਸ਼ਹਿਰ ਇਸ ਵੇਲੇ ਗੋਡਿਆਂ ਭਰਨੇ ਹੈ। ਮੁੱਲ ਦੇ ਸਾਹ ਖਰੀਦਣ ਲਈ ਲੋਕਾਂ ਦੇ ਗਲਾਂ 'ਚ ਪੱਲੇ ਪਾਏ ਦੇਖੇ ਜਾ ਸਕਦੇ ਆ।
The country, I am feeling very bad. I have money, I have everything, but I can't save my sister. Because no bed, nothing like that. No gas, no oxygen, no bed. Where we can go?
ਦਿੱਲੀ ਦੇ ਰੋਹਿਣੀ ਦੇ ਇੱਕ ਹਸਪਤਾਲ 'ਚ ਆਕਸੀਜਨ ਦੀ ਕਮੀ ਕਰਕੇ 25 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਹਾਈ ਕੋਰਟ 'ਚ ਪਟੀਸ਼ਨਾਂ ਪਾਈਆਂ ਗਈਆਂ, ਸਰਕਾਰ ਤੋਂ ਜਵਾਬਦੇਹੀ ਮੰਗੀ ਗਈ ਆ। ਜਦੋਂ ਇਹ ਕਿਹਾ ਗਿਆ ਕਿ ਇਹ ਵਾਇਰਸ ਦੀ ਦੂਜੀ ਲਹਿਰ ਆ ਤਾਂ ਅਦਾਲਤ ਬੜੀ ਖਫਾ ਹੋਈ। ਉਹ ਕਹਿੰਦੇ ਇਹ ਲਹਿਰ ਨਹੀਂ, ਇਹ ਸੁਨਾਮੀ ਹੈ। ਅਤੇ ਸਰਕਾਰ ਨੂੰ, ਪ੍ਰਸ਼ਾਸਨ ਨੂੰ ਯੋਗ ਪ੍ਰਬੰਧ ਕਰਨੇ ਪੈਣਗੇ, ਅਤੇ ਜਿਹੜਾ ਉਹਦੇ ਰਾਹ 'ਚ ਅੜਿੱਕਾ ਬਣੂਗਾ ਅਤੇ ਉਹਨੂੰ ਅਸੀਂ ਦੇਖਾਂਗੇ। ਫਿਰ ਮਰ ਗਈ ਤਿਤਲੀ ਦੇ ਪਰਾਂ ਦਾ ਭਾਰ ਕਿੰਨਾ ਕੁ ਹੁੰਦਾ? ਇਹ ਤਿਤਲੀ ਦੀ ਮਾਂ ਨੂੰ ਪੁੱਛੋ, ਉਹਦੇ ਪਰਿਵਾਰ ਨੂੰ ਪੁੱਛੋ, ਪਿਓ ਨੂੰ, ਧੀ ਨੂੰ, ਭੈਣ ਭਰਾ ਜਿਹੜੇ ਇਸ ਵੇਲੇ ਸੜਕਾਂ 'ਤੇ ਬੈਠੇ ਆ, ਹੈਲਥ ਸਿਸਟਮ ਦਾ ਸਿਆਪਾ ਕਰ ਰਹੇ ਆ। ਹਾਲਾਤ ਵੱਧ ਤੋਂ ਬਦਤਰ ਕਿਵੇਂ ਹੋਏ? ਖੈਰ, ਇਸ ਗੱਲ ਨੂੰ ਲੈ ਕੇ ਤਾਂ ਇਹ ਕਿਹਾ ਜਾ ਰਿਹਾ ਕਿ ਸਾਂਝੀ ਜ਼ਿੰਮੇਵਾਰੀ ਚਾਹੀਦੀ ਸੀ, ਜੈਸਾ ਰਾਜਾ ਤੈਸੀ ਪ੍ਰਜਾ। ਪਰ ਨਾਲੇ ਇੱਥੇ ਵੀ ਦੇਖਣਾ ਪੈਣਾ ਵੀ ਜੈਸੀ ਪ੍ਰਜਾ ਤੈਸਾ ਰਾਜਾ ਵੀ ਹੋ ਜਾਂਦਾ। ਲੋਕ ਦੱਬਦੇ ਕਿੱਥੇ ਆ, ਲੋਕ ਟਲਦੇ ਕਿੱਥੇ ਆ? ਪਰ ਇੱਕ ਕਾਰਨ ਗਰੀਬੀ ਵੀ ਹੈ। ਗਰੀਬ ਕਹਿੰਦਾ ਜੇ ਲੋਕਡਾਊਨ ਹੋ ਗਿਆ ਤਾਂ ਮੈਂ ਕਮਾਈ ਕਿੱਥੋਂ ਕਰਨੀ ਆ, ਮੇਰਾ ਤਾਂ ਨਾ ਹੀ ਦਿਹਾੜੀਦਾਰ ਆ ਜੋ ਦਿਹਾੜੀ ਦੱਪਾ ਕਰਕੇ ਰੋਜ਼ ਦਰ ਰੋਜ਼ ਆਪਣਾ ਪਰਿਵਾਰ ਪਾਲਦਾ। ਦਿੱਲੀ 'ਚ ਲੋਕਡਾਊਨ ਦਾ ਐਲਾਨ ਹੋਇਆ ਤਾਂ ਲੱਖਾਂ ਪ੍ਰਵਾਸੀ ਮਜ਼ਦੂਰ ਬੱਸ ਅੱਡਿਆਂ ਅਤੇ ਰੇਲ ਗੱਡੀਆਂ ਦੇ ਸਟੇਸ਼ਨਾਂ 'ਤੇ ਬੈਠੇ ਸੁੱਤੇ ਇੰਤਜ਼ਾਰ ਕਰਦੇ ਪਾਏ ਗਏ। ਉਹਨਾਂ ਨੂੰ ਕਿਤੇ ਕਹਿ ਕੇ ਦੇਖੋ ਤਾਂ ਸੋਸ਼ਲ ਡਿਸਟੈਂਸਿੰਗ ਕਰ ਲਓ। ਡੂੰਘੀਆਂ ਅੱਖਾਂ, ਪਾਟੀਆਂ ਬਿਆਈਆਂ, ਦਰਦ ਉਹਨਾਂ ਦੇ ਚਿਹਰਿਆਂ ਤੋਂ ਸਾਫ਼ ਝਲਕਦਾ। ਸੋਸ਼ਲ ਡਿਸਟੈਂਸਿੰਗ ਦੇ ਇਹ ਪਾਠ ਸਿਹਤ ਮਾਹਰਾਂ ਵੱਲੋਂ ਬੰਦ ਕਮਰਿਆਂ 'ਚ ਵੱਡੀਆਂ ਸਕਰੀਨਾਂ 'ਤੇ ਦਿੱਤੀਆਂ ਪ੍ਰੈਜੈਂਟੇਸ਼ਨਾਂ ਤੋਂ ਉਹਨਾਂ ਨੂੰ ਸਮਝ ਨਹੀਂ ਆ ਸਕਦੇ। 1.4 ਅਰਬ ਦੀ ਆਬਾਦੀ ਜੇ ਸੋਸ਼ਲ ਡਿਸਟੈਂਸਿੰਗ ਕਰੇ ਤਾਂ 10-15 ਕਰੋੜ ਪਾਕਿਸਤਾਨ ਕਨੀ ਨਿਕਲ ਜਾਣੇ ਆ, 5-4 ਕਰੋੜ ਬੰਗਲਾਦੇਸ਼ ਚੀਨ ਵੱਲੋਂ ਨਿਕਲ ਜਾਣੇ ਆ। ਪਰ ਇਸ ਗੱਲ ਦੇ ਨਾਲ ਮੈਂ ਇਹ ਵੀ ਮਹਿਸੂਸ ਕਰਦਾ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਲੋਕਾਂ ਵੱਲੋਂ ਵੀ ਕੀਤਾ ਹੀ ਜਾ ਸਕਦਾ। ਕੁੰਭ ਦੇ ਮੇਲੇ ਦੀ ਗੱਲ ਕਰੀਏ ਤਾਂ 25-30 ਲੱਖ ਬੰਦਾ ਉੱਥੇ ਸੀ, ਕਿਸਾਨ ਅੰਦੋਲਨ 'ਚ 2-2.5 ਲੱਖ ਬੰਦਾ ਸੀ ਉੱਥੇ। ਉਹਨਾਂ ਨੇ ਇਹ ਤਰਕ ਦਿੱਤਾ ਵੀ ਅਸੀਂ ਤਾਂ ਵੈਸੇ ਵੀ ਮਰੀ ਜਾਣਾ ਅਤੇ ਕਰੋਨਾ ਸਾਡਾ ਕੀ ਕਰ ਲਓ। ਤੁਸੀਂ ਵਿਆਹਾਂ 'ਤੇ ਇਕੱਠ ਦੇਖ ਲਓ ਕਿੰਨੇ ਆ। ਕੱਲ੍ਹ ਹੀ ਮੈਂ ਖਬਰ ਪੜ੍ਹਦਾ ਸੀ ਪੁਲਿਸ ਨੇ ਸਣੇ ਲਾੜਾ ਬਰਾਤ ਚੱਕੀ ਆ ਕਿਉਂਕਿ ਉਹਨਾਂ ਨੇ ਕੋਵਿਡ ਦੀਆਂ ਪਾਬੰਦੀਆਂ ਦੀ ਪਾਲਣਾ ਨਹੀਂ ਸੀ ਕੀਤੀ। ਭਾਰਤ 'ਚ ਆਪਾਂ ਇਹ ਵੀ ਦੇਖਦੇ ਹਾਂ ਕਿ ਕਾਨੂੰਨ ਜ਼ਰੂਰ ਬਣਾਏ ਜਾਂਦੇ ਆ ਪਰ ਕਾਨੂੰਨ ਛਿੱਕੇ ਵੀ ਟੰਗੇ ਜਾਂਦੇ ਆ। ਚੋਣ ਰੈਲੀਆਂ 'ਤੇ ਕੋਈ ਪਾਬੰਦੀ ਨਹੀਂ ਪਰ ਜੇ ਘਰ ਵਾਲਾ ਘਰ ਵਾਲੀ ਕਾਰ 'ਚ ਬੈਠੇ ਅਤੇ ਮਾਸਕ ਨਹੀਂ ਪਾਏ ਤਾਂ ਚਲਾਨ ਹੋ ਜਾਂਦਾ। ਅਤੇ ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਹਾਂ ਤਾਂ ਫਿਰ ਲੋਕ ਕਾਨੂੰਨਾਂ ਨੂੰ ਛਿੱਕੇ ਟੰਗਣ ਵੀ ਕਿਉਂ ਨਾ। ਛਿੱਕੇ ਤੋਂ ਯਾਦ ਆਇਆ IPL 'ਚ ਕਾਫ਼ੀ ਛਿੱਕੇ ਵੱਜ ਰਹੇ ਆ। ਅੱਗੇ ਕਿਸੇ ਦੇ ਮਰਗ ਹੋ ਜਾਣੀ ਤਾਂ 2 ਦਿਨ ਪਿੰਡ 'ਚ ਕਿਸੇ ਦਾ TV ਨਹੀਂ ਸੀ ਚੱਲਦਾ। ਰਾਸ਼ਟਰਪਤੀ ਨੇ ਮਰ ਜਾਣਾ ਤਾਂ ਹਫ਼ਤਾ ਸੰਤੂਰ ਵਾਦਨ ਹੀ ਚੱਲੀ ਜਾਂਦਾ ਸੀ। ਪਰ ਉਹ ਗੱਲਾਂ ਹੁਣ ਆਈਆਂ ਗਈਆਂ ਨੇ, ਹੁਣ ਲੱਖਾਂ ਲੋਕ ਮਰ ਰਹੇ ਆ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। TV ਦੇ ਰਿਮੋਟ 'ਤੇ ਉਨੇ ਬਟਨ ਨਹੀਂ ਜਿੰਨੇ ਚੈਨਲ ਚੱਲਦੇ ਆ। ਨਿਊਜ਼ ਐਂਕਰ ਚੀਖ ਚੀਖ ਕੇ ਆਖ ਰਹੇ ਆ, ਮਰੇਗਾ ਭਾਰਤ, ਬਚ ਪਾਏਂਗੇ ਆਪ। ਖੈਰ, ਬੜੇ ਨਾਂਵਾਚਕ ਨਹੀਂ ਹੋਣਾ ਚਾਹੀਦਾ। ਸਰਕਾਰ ਕਹਿ ਰਹੀ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨਾਲ ਮੀਟਿੰਗ ਕੀਤੀ ਆ, ਲੋਕਡਾਊਨ ਹੀ ਇਲਾਜ ਆ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ। ਦਿੱਲੀ ਵਾਲੇ ਮੁੱਖ ਮੰਤਰੀ ਨੇ ਵੀ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਆ, ਪਰ ਉਹ ਵਿਵਾਦਾਂ ਦੀ ਭੇਂਟ ਚੜ੍ਹ ਗਈ ਆ ਕਿਉਂਕਿ ਉਹਨਾਂ ਨੇ ਉਹਦਾ ਲਾਈਵ ਟੈਲੀਕਾਸਟ ਕਰ ਦਿੱਤਾ ਸੀ। ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਤਾਂ ਜੀ ਕੰਮ ਕਰ ਰਹੇ ਹਾਂ, ਸਰਕਾਰ ਵੱਲੋਂ ਸਪਲਾਈ ਨਹੀਂ ਆਈ। ਆਕਸੀਜਨ ਕਰਕੇ ਦਿੱਲੀ 'ਚ ਇਸ ਵੇਲੇ ਹਾਹਾਕਾਰ ਮੱਚੀ ਹੋਈ ਹੈ। ਗੱਲ ਇੱਥੇ ਮੁੱਕਦੀ ਆ ਕਿ ਲੋਕਾਂ ਨੂੰ ਧਿਆਨ ਧਰਨਾ ਪੈਣਾ, ਅਕਲ ਦੀ ਵਰਤੋਂ ਕਰਨੀ ਪੈਣੀ ਆ ਅਤੇ ਉੱਧਰ ਯੋਗ ਪ੍ਰਬੰਧ, ਯੋਗ ਅਗਵਾਈ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਆ। ਤੂਫਾਨ ਆਏ ਤਾਂ ਮਲਾਹ ਦਾ ਪਤਾ ਲੱਗਦਾ, ਸ਼ਾਂਤ ਪਾਣੀਆਂ 'ਚ ਤਾਂ ਹਰੇਕ ਹੀ ਚੱਪੂ ਮਾਰੀ ਜਾਂਦਾ। ਨਾਲੇ ਬਾਕੀ ਜੇ ਮੁਲਕ ਆਪਾਂ ਰੱਬ ਆਸਰੇ ਹੀ ਰੱਖਣਾ ਤਾਂ ਸਰਕਾਰਾਂ ਨੂੰ ਫਿਰ ਕੀ ਰਗੜ ਕੇ ਫੋੜੇ 'ਤੇ ਲਾਉਣਾ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਡੁੱਲੇ ਕਰੋਨੇ ਦਾ ਕੁਝ ਨਹੀਂ ਵਿਗੜਿਆ। ਹਾਲਾਤ ਬਦ ਤੋਂ ਬਦਤਰ ਜ਼ਰੂਰ ਹੋਏ ਨੇ ਪਰ ਜੇ ਇੱਥੇ ਵੀ ਨੱਕਾ ਲਾ ਲਈਏ ਤਾਂ ਵੀ ਠੀਕ ਹੀ ਹੈ, ਨਹੀਂ ਤਾਂ ਫਿਰ ਸ਼ਮਸ਼ਾਨ ਘਾਟ ਪ੍ਰਾਈਵੇਟਾਈਜ਼ ਕੀਤੇ ਜਾਣਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਸੰਸਕਾਰ ਕਰਨ ਵਾਲੇ ਵੀ ਨਹੀਂ ਲੱਭਣੇ। ਇੱਕ ਸਿਹਤ ਮਾਹਰ VK ਪੌਲ ਨੇ, ਉਹਨਾਂ ਨੇ ਸਰਕਾਰ ਨੂੰ ਆਪਣੀ ਰਿਪੋਰਟ ਦਿੱਤੀ ਹੈ। ਉਹ ਕਹਿੰਦੇ ਜੇ ਹਾਲਾਤ ਇੱਦਾਂ ਦੇ ਰਹਿੰਦੇ ਆ ਤਾਂ ਮਈ ਮਹੀਨੇ ਦੇ ਮੱਧ ਤੱਕ ਰੋਜ਼ ਦੇ ਕੇਸਾਂ ਦੀ ਗਿਣਤੀ ਵੱਧ ਕੇ 5-7 ਲੱਖ ਵੀ ਹੋ ਸਕਦੀ ਹੈ। ਹਰਡ ਇਮਿਊਨਿਟੀ ਦੀਆਂ ਗੱਲਾਂ ਵੀ ਹੋ ਰਹੀਆਂ ਕਿ ਇੱਕ ਵਾਰ ਸਾਰੇ ਮੁਲਕ ਨੂੰ ਕਰੋਨਾ ਹੋ ਕੇ ਹੀ ਹਟੋ। ਖੈਰ, ਬਚਾਓ 'ਚ ਹੀ ਬਚਾਓ ਹੈ। ਇਹਦੇ ਚੱਲਦਿਆਂ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਭਾਰਤ ਨੂੰ ਜਾਣ ਆਉਣ 'ਤੇ ਕੁਛ ਪਾਬੰਦੀਆਂ ਦਾ ਐਲਾਨ ਕੀਤਾ। ਉੱਥੋਂ ਆਉਂਦੀਆਂ ਹਵਾਈ ਉਡਾਣਾਂ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ, 30% ਦੀ ਕਟੌਤੀ ਕੀਤੀ ਗਈ ਆ ਅਤੇ ਲੋਕਾਂ ਨੂੰ ਭਾਰਤ ਜਾਣ ਤੋਂ ਵਰਜਿਆ ਜਾ ਰਿਹਾ। ਇਕੱਲਾ ਆਸਟ੍ਰੇਲੀਆ ਹੀ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਨੇ ਭਾਰਤ 'ਤੇ ਯਾਤਰਾ ਨਾਲ ਸੰਬੰਧਿਤ ਪਾਬੰਦੀਆਂ ਲਾਈਆਂ। ਜੇ ਗੱਲ ਆਪਾਂ ਅਮਰੀਕਾ ਦੀ ਕਰਨੀ ਹੋਵੇ, UK ਦੀ ਕਰਨੀ ਹੋਵੇ ਅਤੇ ਹੋਰ ਵੀ ਬਹੁਤ ਸਾਰੇ ਮੁਲਕ ਨੇ ਜਿਹੜੇ ਨਹੀਂ ਚਾਹੁੰਦੇ ਕਿ ਭਾਰਤ ਵਿਚਲੇ ਵਿਗੜਦੇ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਚੱਲਦਿਆਂ ਉਹਨਾਂ ਦੇ ਮੁਲਕ ਪ੍ਰਭਾਵਿਤ ਹੋਣ। ਸੋ ਦੋਸਤੋ, ਇਹ ਸੀ ਇੱਕ ਰਿਪੋਰਟ ਭਾਰਤ ਵਿੱਚ ਕਰੋਨਾ ਵਾਇਰਸ ਦੀ ਵਿਗੜਦੀ ਸਥਿਤੀ ਨੂੰ ਲੈ ਕੇ। SBS ਪੰਜਾਬੀ ਲਈ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ SBS.com.au/Punjabi ਉੱਤੇ।